عبادت تو بنا شہادت نہیں، اندر دی بندگی تو بنا قربانی نہیں، گرو تیگ بہادر سچے پاتشاہ بکالا صاحب نے تے تن گرو ہر کرشن صاحب سچی سرکار نے دلی دی ترتی تے بنگلہ صاحب اپنے پانچ پوتک شریر نو سنکوچن لگے تے اس ویلے ایک گرو کر دے انن سیوک سن، او دا نام سی دیوان درگاہ مل، تن گرو ہر کرشن صاحب دے چرنا بچایا ہاتھ جوڑ کے پوچھا سچے پاتشاہ اے کی لیلا کی کھیڑ ورتان لگے ہو، آپ جی تو بعد اے سکھ سنگت گدے چرنا وچ بیٹھے گی، کس تو پیار ملے گا گرو نانک جی دا؟ تے سکھ ودوان کہندے نے کہ تن گرو ہر کرشن صاحب جی نے اس ویلے گرگدی دی رسم ادا کرن دی جو سمگری سی وہ منگائی تے آپ نے منجے تے لیٹیاں پیاں تین وری اپنے سجے کھاتھ نال او دی پرکرما کیتی، اس دی سجے کھاتھ نال پرکرما کر کے نال شبد کہہ دیتے بابا بسے گرام بکالے، ایستا ایستا شبد کہہ بابا بسے گرام بکالے بن گر سنگت سکل سنبھالے، کہ ساڈے بابا جی بکالے دی ترتی تے رہندے نے، گرو جوت انہاں وی چلی گئی ہے، اج تو بعد او گرو بن کے سنگت دی سنبھال کرن گے۔ دیوان درگاہ مل نے اے پوچھن دی یورت کر لی، مہاراج کیڑے بابا؟ حضور نے کیا سکھ آپ ٹونڈ لین گے؟ تن گرو تیگ بہادر بکالے صاحب دی ترتی تے براجمان نے، گرو ہر کرشن صاحب نے بخشش کر دتی بابا بکالا، تے ادھر جدو بابا بکالا شبد پنجاب دے مسندہ نو پتا لگا، تیر ملیاں نو پتا لگا، جڑے خور کئی سوڈی پروار نال سبند سن انہاں نو پتا لگا، سارے اپنے اپنے منجے لے کے بکالے دی ترتی تے آ گئے، دکانا لگیاں، ہر بندہ کہ مینو گرو ہر کرشن صاحب مینو جو دے گئے نے، ہر کوئی کہ مینو جو دے گئے نے، تے سب تو وڈا دعوے دار سی تیر مل، او تاں دعوے دار سی کیوں؟ ایک تاں او تن گرو ہر کرشن صاحب سچے پادشاہ انہاں دا تایا لگدا سی، گرو ہر صاحب تو وڈا ہے تیر مل، دوسرا بابا گردتا جی دا وڈا پتر ہے تیر مل، تیجی گل کہ او دے کول گرو گرنتھ صاحب دا سبروپ سی، سب تو وڈا دعوے دار او سی کہ میرے کول گرو گرنتھ صاحب دا سروپ ہے، اے گرو جوت میرے اندر پرویش کر گئی ہے، ہن سکھ سنگت بکالے دی ترتی نو آئی تے ایتھے منجیاں لا کے بیٹھے نے، ہر ایک مسند اپنے اپنے منجی دار ول کھچ کے لجاندا ہے، سنگت وچاری حیران ہو گئی کہ گرو تا داتا ہے، اے تا منگتیاں دی طرح اگے دوڑ دے پئے نے، سنگت نو کوئی راہ نہ لبیا، اسے سمے دے درمیان تین سکھ آئے جنہاں نے گرو تیگ بہادر جی نو مکھن شاہ دے آون تو پہلا ہی گریائی دا تلک دے دیتا سی، میں او اتیاس وچوں تینا دے نا ضرور سانجے کرنے چاہنا، ایک تا دیوان درگاہ ملک ہے جڑا دلی تو گرو جی دی بخشش لے کے بکالے نو تریا ہے، دوسرا امرت سر دا ایک انن سکھ سی، شاید آپ نے نام سنیا ہوئے بھائی گڑیا جی، اے گرو ارجن دیو دے سکھ ہوئے نے، گرو ہرگوبند صاحب نے بھائی گڑیے نو بہت پیار کیتا، اے پراتن سکھ سی، بھائی گڑیا جی بابے بکالے آئے نے، تے تیسرے نے بابا بڈھا صاحب جی دے پڑپوتے بھائی گردتا جی، بابا بڈھا صاحب دی انس بنس وچوں دیوان درگاہ مل دلی تو آئے، بھائی گڑیا جی امرتسر تو آئے، تے گرو امرداس جی دی انس بنس وچوں انہاں دے پلیاں دی کل وچوں آئے نے بابا دوارکا داس جی، اے چار سجن جڑے اس ویلے سکھی دے تھم کہے جا سکدے سن گرسکھی کمان والے، انہاں تنہاں نوں تاں ماتا نانکی جی نے بلایا، بھائی گڑیا جی نوں بلایا امرتسر پتر کا بھیج کے، بابا دوارکا داس جی نوں بلایا گوئندوال صاحب دی ترتی تو، تے بھائی گردتے نوں بابے بڈھے دی انس بنس وچوں انہاں نوں رمداس دی ترتی تو بلایا، اس کر کے کہ آؤ دیکھو گرو نانک دی جوتاں ਪੁੱਤਰ ਗੁਰੂ ਤੇਗ ਬਹਾਦਰ ਮੇਰੇ ਵਿੱਚ ਪ੍ਰਵੇਸ਼ ਕਰ ਗਈ ਪਰ ਬਾਬੇ ਬਕਾਲੇ ਵਿੱਚ ਇੱਥੇ ਆਪੋ ਤਾਪੀ ਪੈ ਗਈ ਏ ਤੇ ਜੇ ਅੱਜ ਸਿੱਖ ਨਹੀਂ ਆ ਕੇ ਗੁਰੂ ਕੋਲ ਸਿੱਖੀ ਦੇ ਥੰਮ ਬਣ ਕੇ ਇਸ ਸਿੱਖੀ ਨੂੰ ਪ੍ਰਚਾਰ ਨਹੀਂ ਕਰਨਗੇ ਤਾਂ ਕੀ ਬਣੇਗਾ। ਭਾਈ ਗੜੀਆ ਜੀ ਆਏ, ਭਾਈ ਗੁਰਦਿੱਤਾ ਜੀ ਆਏ, ਗੋਇੰਦਵਾਲ ਸਾਹਿਬ ਤੋਂ ਬਾਬਾ ਦਵਾਰਕਾ ਦਾਸ ਜੀ ਆਏ, ਆ ਕੇ ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਆਪ ਜੀ ਦੇ ਅੰਦਰ ਹੈ, ਕਿਰਪਾ ਕਰੋ, ਇਸ ਵਿਆਕੁਲ ਸੰਗਤ ਨੂੰ ਕੌਣ ਸਹਾਰਾ ਦੇਵੇਗਾ। ਗੁਰੂ ਤੇਗ ਬਹਾਦਰ ਜੀ ਚੁੱਪ ਸਨ। ਫਿਰ ਭਾਈ ਗੜੀਆ ਜੀ ਨੇ ਚਰਨ ਪਕੜੇ, ਸੱਚੀ ਸਰਕਾਰ ਆਪ ਜੀ ਤੋਂ ਬਿਨਾਂ ਕਿੰਨੇ ਸਹਾਰਾ ਦੇਣਾ ਹੈ। ਤੇ ਉਸ ਵੇਲੇ ਇਨ੍ਹਾਂ ਸਮਿਆਂ ਦੇ ਦਰਮਿਆਨ ਹੀ ਦਿੱਲੀ ਤੋਂ ਪਰਿਵਾਰ ਦਰਗਾਹ ਮਲ ਜੀ ਆ ਗਏ, ਸਾਰੀ ਲਿਆ ਕੇ ਸਮੱਗਰੀ ਧੰਨ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਰੱਖ ਕੇ ਮੱਥਾ ਟੇਕ ਦਿੱਤਾ ਤੇ ਭਾਈ ਗੁਰਦਿੱਤੇ ਨੇ ਬਾਬਾ ਬੁੱਢਾ ਜੀ ਦੀ ਅੰਸ ਬੰਸ਼ ਵਿਚੋਂ ਸੱਜਣ ਨੇ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਦਾ ਤਿਲਕ ਦੇ ਦਿੱਤਾ। ਗੁਰਿਆਈ ਦਾ ਤਿਲਕ ਤਾਂ ਮਿਲ ਗਿਆ, ਸਿੱਖ ਸੰਗਤ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਪਕੜ ਲਏ ਤੇ ਸੱਚੀ ਸਰਕਾਰ ਨੇ ਸ਼ਬਦ ਕਹੇ, ਕਹਿਣ ਲੱਗੇ ਸਾਨੂੰ ਪ੍ਰਗਟ ਨਹੀਂ ਕਰਨਾ, ਚੁੱਪ ਕਰਕੇ ਗੁਰੂ ਨਾਨਕ ਦੀ ਬਾਣੀ ਪੜੋ, ਕਿਸੇ ਨਾਲ ਫਾਲਤੂ ਗੱਲ ਨਹੀਂ ਕਰਨੀ, ਕਿਸੇ ਮਸੰਦ ਨੂੰ ਦੱਸਣ ਦੀ ਲੋੜ ਨਹੀਂ। ਤੇ ਗੁਰਮਖੋ, ਜਿਸ ਹਿਰਦੇ ਦੇ ਵਿਚ ਸੁਗੰਧੀ ਹੋਵੇ ਉਹਨੂੰ ਕੀ ਹੈ ਰੌਲਾ ਪਾਉਣ ਦੀ ਲੋੜ, ਫੁੱਲ ਖਿੜ ਪੈਣ ਤੇ ਭਵਰੇ ਆਪਣੇ ਆਪ ਹੀ ਆ ਜਾਂਦੇ। ਮਿੱਠਾ ਹੋਵੇ ਸਹੀ, ਕੀੜੀਆਂ ਨੂੰ ਸੱਦਾ ਪੱਤਰ ਦੇਣ ਦੀ ਲੋੜ ਨਹੀਂ, ਮਿੱਠੇ ਤੇ ਕੀੜੀਆਂ ਆਪਣੇ ਆਪ ਹੀ ਆ ਜਾਂਦੀਆਂ ਨੇ। ਦੀਵਾ ਬਲ ਪਏ ਸਹੀ, ਪਤੰਗਿਆਂ ਨੂੰ ਲੋੜ ਨਹੀਂ ਸੰਦੇਹ ਦੇਣ ਦੀ, ਦੀਵੇ ਬਲ ਪੈਣ ਤੇ ਪਤੰਗੇ ਬਿਨਾਂ ਸੰਦੇਸ਼ਾ ਦੇਣ ਤੋਂ ਆ ਜਾਂਦੇ। ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕੋਈ ਪ੍ਰਗਟ ਨਹੀਂ ਕਰੇਗਾ, ਮੈਂ ਸਾਰੇ ਇਤਿਹਾਸ ਜਿਤਨਾ ਕੁ ਪੜਿਆ ਉਹਦੇ ਵਿਚੋਂ ਸਿਰਫ ਸਰਾਂ ਜਿਹਾ ਆਪ ਨਾਲ ਸਾਂਝਾ ਕਰ ਰਿਹਾ। ਗੁਰੂ ਤੇਗ ਬਹਾਦਰ ਅੱਜ ਵੀ ਖਾਮੋਸ਼ ਨੇ। ਇਧਰ ਤੁਹਾਡੇ ਇਸੇ ਹੀ ਧਰਤੀ ਦਾ ਰਹਿਣ ਵਾਲਾ ਭਾਈ ਮੱਖਣ ਸ਼ਾਹ ਤੇ ਇਤਿਹਾਸ ਵਿਚ ਆਉਂਦਾ, ਸੂਰਤ ਦੀ ਬੰਦਰਗਾਹ ਤੇ ਉਹਦਾ ਜਹਾਜ਼ ਫਸ ਗਿਆ ਸੀ ਤੂਫਾਨ ਵਿਚ, ਦਲਦਲ ਵਿਚ ਫਸਿਆ ਹੈ। ਤੇ ਗੁਰਮਖੋ, ਇਹ ਉਹ ਭਾਈ ਮੱਖਣ ਸ਼ਾਹ ਹੈ ਜਿਹਦੇ ਨਾਲ 500 ਫੌਜੀ ਹਰ ਵੇਲੇ ਆਪਣਾ ਨਿੱਜੀ ਰਹਿੰਦਾ ਸੀ। ਇਹਦਾ ਕੰਮ ਸੀ ਕਿ ਮੁਗਲਾਂ ਦੀ ਫੌਜ ਦਾ ਰਸਤ ਧੋਂਦਾ ਹੁੰਦਾ ਸੀ ਭਾਈ ਮੱਖਣ ਸ਼ਾਹ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ, ਉਨ੍ਹਾਂ ਦੇ ਘਰ ਦਾ ਅਨੰਦ ਸਿੱਖ ਸੀ। ਅੱਜ ਸਿੱਖ ਦਾ ਬੇੜਾ ਜਦੋਂ ਤੂਫਾਨ ਵਿਚ ਦਲਦਲ ਵਿਚ ਫਸਿਆ ਤੇ ਇਹਦੇ ਜਿਹੜੇ ਜਹਾਜ਼ ਦੇ ਅਮਲੇ ਦੇ ਬੰਦੇ ਨੇ ਉਨ੍ਹਾਂ ਨੇ ਕਹਿ ਦਿੱਤਾ ਕਿ ਇਸ ਜਹਾਜ਼ ਨੂੰ ਹੁਣ ਕੋਈ ਵੀ ਕਿਨਾਰੇ ਨਹੀਂ ਲਾ ਸਕਦਾ, ਕਿਸੇ ਕੋਲ ਸਮਰੱਥਾ ਨਹੀਂ ਡੁੱਬਦੇ ਜਹਾਜ਼ ਨੂੰ ਕਿਨਾਰੇ ਲਏ। ਤੇ ਮੈਂ ਇੱਥੇ ਸਾਖੀ ਦੇ ਦੋ ਭਾਵ ਆਪ ਨਾਲ ਸਾਂਝੇ ਕਰਨੇ, ਕੇਵਲ ਇੱਕ ਨਹੀਂ। ਜਦੋਂ ਕਹਿੰਦੇ ਨੇ ਭਾਈ ਮੱਖਣ ਸ਼ਾਹ ਨੂੰ ਦੱਸਿਆ ਕਿ ਸ਼ਾਹ ਜੀ ਕੋਈ ਵੀ ਜਹਾਜ਼ ਨੂੰ ਕਿਨਾਰੇ ਨਹੀਂ ਲਾ ਸਕਦਾ, ਤੇ ਉਸ ਵੇਲੇ ਕਹਿੰਦੇ ਨੇ ਭਾਈ ਮੱਖਣ ਸ਼ਾਹ ਨੇ ਜਲ ਲੈ ਕੇ ਆਪਣੇ ਹੱਥ ਪੈਰ ਸੁੱਚੇ ਕੀਤੇ ਤੇ ਗਲ ਵਿਚ ਪੱਲਾ ਪਾ ਕੇ ਕੱਲੀ ਅਰਦਾਸ ਨਹੀਂ ਕੀਤੀ। ਪਹਿਲਾਂ ਕਹਿੰਦੇ ਨੇ ਆਪਣੇ ਨੇਤਰ ਬੰਦ ਕਰ ਲਏ, ਜਹਾਜ਼ ਵਿਚ ਚੌਂਕੜਾ ਮਾਰ ਕੇ ਬੈਠ ਗਿਆ ਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਕਹਿਣ ਲੱਗਾ, ਹਾਂ ਇਸ ਜਹਾਜ਼ ਨੂੰ ਕੋਈ ਨਹੀਂ ਬਚਾ ਸਕਦਾ, ਤੁਹਾਡੇ ਕੋਲ ਸਮਰੱਥਾ ਨਹੀਂ ਜਹਾਜ਼ ਕਿਨਾਰੇ ਲਾ ਸਕੋ, ਮੇਰੇ ਕੋਲ ਇੱਕ ਇਹੋ ਜਿਹਾ ਮਲਾਖ ਹੈ ਜਿਹੜਾ ਕੱਲੇ ਜਹਾਜ਼ ਆ ਪਾਣੀ ਵਿਚ ਨਹੀਂ, ਜਿਹੜਾ ਜੀਵਨ ਦੇ ਬੇੜੇ ਵੀ ਕਿਨਾਰੇ ਲਾ ਦਿੰਦਾ ਹੈ। ਪੁੱਛਿਆ, ਤੇਰਾ ਮਲਾਖ ਕਿਹੜਾ? ਇਕਾਗਰ ਚਿੱਤ ਕੀਤਾ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਸਿੱਖ ਇਤਿਹਾਸ ਵਿਚ ਲਿਖਿਆ ਹੈ, ਕਹਿਣ ਲੱਗੇ ਇਕਾਗਰ ਚਿੱਤ ਕਰ, ਜਪ ਕੋ ਪੜਾ, ਪੁਨ ਸਤਿਗੁਰ ਕਾ ਕੀਆ ਧਿਆਨ। ਜਪਜੀ ਸਾਹਿਬ ਇਕਾਗਰ ਹੋ ਕੇ ਪੜਿਆ ਤੇ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਕੀਤੀ ਅਰਦਾਸ। ਕਹਿਣ ਲੱਗੇ ਚਿੱਤ ਇਕਾਗਰ ਕਰ, ਜਪ ਕੋ ਪੜਾ, ਪੁਨ ਸਤਿਗੁਰ ਕਾ ਕੀਓ ਧਿਆਨ। ਸਤਿਗੁਰੂ ਦੇ ਚਰਨਾਂ ਵਿਚ ਆਪਣੇ ਧਿਆਨ ਨੂੰ ਜੋੜਿਆ ਤੇ ਜਿਹੜਾ ਬੇੜਾ ਦਲਦਲ ਵਿਚ ਧਸ ਰਿਹਾ ਹੈ, ਤੂਫਾਨ ਵਿਚ ਡੱਕੋ ਡੋਲੇ ਖਾਂਦਾ, ਮੇਰੇ ਗੁਰੂ ਨੇ ਕਿਰਪਾ ਕੀਤੀ, ਇਸ ਦੇ ਡੁੱਬਦੇ ਹੋਏ ਨੂੰ, ਡਿੱਗਦੇ ਹੋਏ ਬੇੜੇ ਨੂੰ ਸਾਹਿਬ ਗੁਰੂ ਨਾਨਕ ਦੀ ਜੋਤ ਨੇ ਇਕ ਕਿਨਾਰੇ ਤੇ ਲਾ ਦਿੱਤਾ। ਇੱਥੇ ਮੈਂ ਰੁਕਣਾ ਚਾਹੁੰਦਾ ਹਾਂ ਕਿਉਂਕਿ ਸਾਖੀ ਆਪਨੇ ਬੜੀ ਵਾਰੀ ਸੁਣੀ ਹੈ। ਗੁਰਮਖੋ, ਇਹਦੇ ਤੇ ਤਰਕ ਨਾ ਕਦੀ ਕਰੀਏ। ਗੁਰੂ ਬੇੜੇ ਕਿਨਾਰੇ ਲਾਉਂਦੇ ਨੇ, ਕਦੀ ਪੁੱਛੋ ਖਾਂ ਗੁਰੂ ਕਿਵੇਂ ਸਿੱਖ ਦੀ ਹਿਫਾਜ਼ਤ ਕਰਦੇ ਨੇ। ਅਸੀਂ ਜੇ ਬਾਣੀ ਵਿੱਚ ਇਹ ਬਚਨ ਪੜ੍ਹਨੇ ਆ ਕਿ ਆਪਣੇ ਸੇਵਕ ਕੀ ਆਪੇ ਰੱਖ ਹੈ, ਆਪਣਿਆਂ ਦੀ ਰੱਖਦਾ ਹੈ ਮੇਰਾ ਗੁਰੂ ਤੇਗ ਬਹਾਦਰ, ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ ਤੇ ਕੀ ਰੱਖਦਾ, ਜੈ ਜੈ ਕਾਜ ਕਿਰਤ ਸੇਵਕ ਕੀ, ਭਾਵੇਂ ਦੁਕਾਨ ਤੇ ਕਿਰਤ ਕਰੇ, ਭਾਵੇਂ ਸਮੁੰਦਰ ਵਿੱਚ ਜਹਾਜ਼ ਚਲਾਏ, ਭਾਵੇਂ ਪਰਦੇਸ਼ ਵਿੱਚ ਬੈਠਾ ਹੋਵੇ, ਮੇਰਾ ਗੁਰੂ ਨਾਨਕ ਆਪਣੇ ਸਿੱਖ ਦੀ ਕਿਰਤ ਦੇ ਨਾਲ ਜਾਂਦਾ ਹੈ। ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਗੁਰੂ ਤਾਂ ਆਪਣੇ ਸੇਵਕ ਦੇ ਅੰਗ ਸੰਗ ਹੈ, ਸੇਵਕ ਕੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਮੇਰੇ ਬਾਬਾ ਜੀ ਕਹਿੰਦੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਜਿਹੜੇ ਅਰਦਾਸ ਕਰਦੇ ਨੇ ਤੂੰ ਉਹਨਾਂ ਦਾ ਹੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਚ ਨਾਹੀਂ, ਜਮ ਨਹੀਂ ਆਵੇ ਮੇਰੇ। ਸੱਚੇ ਪਾਤਸ਼ਾਹ ਜਾਂ ਕਾ ਮੀਤ ਸਾਜਨ ਕੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਕਹਿਣ ਲੱਗੇ ਜਾਂ ਕੋ ਰਸ ਹਰ ਐਸਾ ਆਇਓ, ਸੋ ਅਨ ਰਸ ਨਾ ਹੀ ਲਪਟਾਇਓ। ਉਹਦੇ ਵਿਚ ਇਕ ਬਚਨ ਆਉਂਦਾ ਹੈ, ਜਾਂ ਕਾ ਕਹਿਆ ਦਰਗਹਿ ਚੱਲੈ, ਸਿੱਖ ਦੀ ਅਰਦਾਸ ਰੱਬ ਦੀ ਦਰਗਾਹ ਤੱਕ ਸੁਣੀ ਜਾਂਦੀ ਹੈ। ਜਾਂ ਕਾ ਮੀਤ ਸਾਜਨ ਕੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ, ਦੁਖ ਦਰਦ ਭ੍ਰਮਤਾ ਕਾ ਭਾਗੀ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾ ਹੀ ਲਪਟਾਇਓ। ਜਾਂ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੇ ਤਲੈ। ਆਖਰ ਸਿੱਖ ਦੀ ਅਰਦਾਸ ਹੈ, ਬਾਬਾ ਜੀ ਤਾਂ ਇੰਨੀ ਕਿਰਪਾ ਕਰਦੇ ਨੇ। ਮੈਂ ਇਕ ਪਦਾ ਤੁਹਾਡੇ ਨਾਲ ਸੁਖਮਨੀ ਸਾਹਿਬ ਦਾ ਸਾਂਝਾ ਕਰਦਾ ਜਾਵਾਂ। ਦੇਖੋ ਮੱਖਣ ਸ਼ਾਹ ਅੰਦਰੋਂ ਜੁੜਿਆ ਹੋਇਆ ਸਿੱਖ ਹੈ ਕਿ ਗੁਰੂ ਜੀ ਨੇ ਕਿਹਾ ਕਿ ਸਿੱਖ ਗ੍ਰਿਸ਼ਤ ਵਿਚ ਰਹਿ ਕੇ ਸਾਈ ਨੂੰ ਯਾਦ ਕਰੇ। ਦੇਖੋ ਏਡੀ ਗੁਰੂ ਜੀ ਨੇ ਮਿਹਰ ਕੀਤੀ, ਕਹਿੰਦੇ ਸਿੱਖਾ ਮੈਂ ਇਹ ਨਹੀਂ ਚਾਹੁੰਦਾ ਕਿ ਤੇਰਾ ਘਰ ਇਕ ਕੱਖਾਂ ਦੀ ਕੁੱਲੀ ਹੋਵੇ, ਪਰਮਾਤਮਾ ਤੈਨੂੰ ਇੰਨਾ ਕੁ ਦੇ। ਲੋਕ ਇੱਟਾਂ ਚਿਣ ਚਿਣ ਕੇ ਘਰ ਬਣਾਉਂਦੇ ਨੇ, ਤੇਰਾ ਘਰ ਸੁੱਚੇ ਮੋਤੀਆਂ ਦੇ ਨਾਲ ਬਣ ਜਾਏ। ਲੋਕ ਘਰ ਵਿਚ ਮਾਰਬਲ ਲਾਉਂਦੇ ਨੇ, ਤੇਰੇ ਘਰ ਦੇ ਵਿਚ ਕੀਮਤੀ ਰਤਨ ਜੜੇ ਹੋਣ। ਲੋਕ ਜ਼ਮੀਨ ਦੇ ਉੱਪਰ ਕਾਰਪੈਟ ਜਾਂ ਮਾਰਬਲ ਲਾਣਗੇ, ਮੈਂ ਚਾਹੁੰਦਾ ਤੇਰੇ ਘਰ ਦੀ ਜ਼ਮੀਨ ਤੇ ਵੀ ਮੋਤੀ ਲੱਗੇ ਹੋਣ। ਲੋਕ ਆਪਣੇ ਘਰ ਦੇ ਵਿਚ ਕੋਈ ਡਿਸਟੈਂਪਰ ਕੋਈ ਰੰਗ ਰੋਗਣ ਕਰਦਾ, ਸਿੱਖਾਂ ਤੇਰੇ ਘਰ ਦੇ ਵਿਚ ਚੰਦਨ ਦਾ ਲੇਪਣ ਹੋਇਆ ਹੋਵੇ। ਪਰਮਾਤਮਾ ਤੈਨੂੰ ਇੰਨੀਆਂ ਦਾਤਾਂ ਦੇ, ਬਸ ਇਕ ਗੱਲ ਚੇਤੇ ਰੱਖੀ, ਏਡੇ ਵੱਡੇ ਘਰ ਵਿਚ ਵੜਦਿਆਂ ਘਰ ਦੇਣ ਵਾਲੇ ਨੂੰ ਕਦੀ ਨਾ ਭੁੱਲ ਜਾ। ਬਾਬਾ ਜੀ ਨੇ ਕਿਹਾ ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਸੱਚੇ ਪਾਤਸ਼ਾਹ ਦੇਖੀ ਜੇ ਦਿੱਤਾ ਈ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾ। ਸਿੱਖ ਦੀ ਕਿੰਨੀ ਕੁ ਗੁਰੂ ਸੰਭਾਲ ਕਰਦੇ ਨੇ, ਕੇਵਲ ਬਾਹਰ ਦਾ ਬੇੜਾ ਨੀ ਗੁਰਮੁਖੋ। ਮੱਖਣ ਸ਼ਾਹ ਦੇ ਗੁਰੂ ਨੇ ਅੰਦਰ ਦੇ ਬੇੜੇ ਵੀ ਪਾਰ ਲਾਏ ਤੇ ਬਾਹਰ ਦੇ ਬੇੜੇ ਵੀ ਪਾਰ ਲਾਏ। ਕਦੀ ਅਸੀਂ ਅਰਦਾਸ ਕੀਤੀ ਆਪਣੇ ਬੇੜੇ ਲਈ? ਗੁਰੂ ਤੇਗ ਬਹਾਦਰ ਜੀ ਦੇ ਜੀਵਨ ਮਰਸ਼ ਵਿਚ ਮੱਖਣ ਸ਼ਾਹ ਦੇ ਬੇੜੇ ਦੀ ਗੱਲ ਤਾਂ ਕਰਨੇ ਆ, ਕਦੀ ਆਪਣੇ ਬੇੜੇ ਦੀ ਗੱਲ ਕਰੀਏ? ਸੱਚੇ ਪਾਤਸ਼ਾਹ ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੁਬਿੰਦੇ, ਤਾਰ ਲੈ ਬਾਪ ਬੀਠਲਾ। ਕਦੀ ਆਪਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿ ਦੁੱਖਾਂ ਸੇਤੀ ਦਿਉ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੈ ਪਾਤਨੀ ਬੇੜਾ, ਕੱਪੜਵਾ ਤੇਰਾ ਬੇੜਾ ਡੁੱਬ ਚਲੀ। ਤੇ ਜੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਅਰਦਾਸ ਕਰਾਂਗੇ ਫਿਰ ਉੱਤਰ ਮਿਲੇਗਾ। ਲੰਮੀ ਲੰਮੀ ਨਦੀ ਵਹਿ, ਕੰਧੀ ਕੇਰੈ ਖੇਤ, ਬੇੜੇ ਨੂੰ ਕੱਪੜ ਕਿਆ ਕਰੇ ਜਾਂ ਪਾਤਨ ਰਹੇ ਸੁਚੇਤ। ਗੁਰੂ ਅੰਦਰ ਦੇ ਬੇੜੇ ਕਿਨਾਰੇ ਲਾਉਂਦੇ ਨੇ। ਕਦੀ ਗੁਰੂ ਅਰਜੁਨ ਸਾਹਿਬ ਦਾ ਸ਼ਬਦ ਪੜੋ, ਦੁਨੀਆਂ ਅੱਗ ਵੀ ਸੜ ਗਈ, ਸੱਚੇ ਪਾਤਸ਼ਾਹ ਕਹਿੰਦੇ ਨੇ ਸਾਨੂੰ ਸੇਕ ਨਹੀਂ ਲੱਗਾ। ਕਿਉਂ? ਕਹਿਣ ਲੱਗੇ ਭੁੱਲੇ ਮਾਰਗ ਜਿਨ੍ਹੇ ਬਤਾਇਆ, ਇਹ ਵੀ ਬੇੜਾ ਕਿਨਾਰੇ ਲੱਗਣਾ। ਭਾਈ ਮੱਖਣ ਸ਼ਾਹ ਦਾ ਬੇੜਾ ਭਟਕ ਗਿਆ ਸੀ ਕਿ ਗੁਰੂ ਤੇਗ ਬਹਾਦਰ ਸਾਡੀ ਜ਼ਿੰਦਗੀ ਦੇ ਬੇੜੇ ਭਟਕੇ ਪਏ, ਸਮਝ ਕੋਈ ਨਹੀਂ ਪੈਂਦੀ ਕਿੱਧਰ ਜਾਣਾ ਹੈ। ਪਰ ਗੁਰੂ ਤੇਗ ਬਹਾਦਰ ਜੀ ਮਿਲ ਪੈਣ ਤੇ ਫਿਰ ਕਹਿਣਗੇ ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, बस रहे खिर दे गुर चरण प्यारे, काम क्रोध लोभ मोह मन लीना, कहन लगे बंधन काट मुक्त गुर कीना, दुख सुख कर जन्म पुन मुआ, चरण कमल गुर आश्रम दिया, अगन सागर बूढ़त संसारा, पर जिन्हू गुरु तेग बहादुर मोढ़ा दे देना, जिदी बांह पकड़ लै नानक बांह पकड़ सतगुर निस्तार, जिन्हां दे जीवन दे बेड़े किनारे लगे ओ तां शुक्र विचार के कहिंदे गुर पूरै मेरी राख लई, मेरे सच्चे पातशाह तू बेड़ा किनारे ला दिता जिंदगी दा, गुर पूरै मेरी राख लई, अमृत नाम रिदा मैं दिनो जन्म जन्म की मैल गई, निवरे दूत दुष्ट बहराई, गुर पूरे का जपया जाप, कहां करे कोई बिचारा प्रभ मेरे का बड़ प्रताप, सिमर 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 सुख पाया, चरण कमल रख मन माही, कह लगे ताकि शरण नानक दास परयो जाते ऊपर को नाही, गुरु बेड़े किनारे लांदे। गुरमुखो एक पदा आपन सांझा मैं जरूर करना चाहना, देखो तुसी सुखमनी साहब दा पाठ करदे हो ना, ते गुरु जी दी कृपा करन दे तरीके ने, गुरु जी ने एक बचन कहा है कि सतगुरु सेख की करै प्रतपाल, अगला बचन सेवक को गुर सदा दयाल, अर्थ स्पष्ट हो जाते, सतगुरु सेख की करै प्रतपाल, सेवक को गुर सदा दयाल, सेख की गुर दुरमत मल खिरै, भैड़ी मैं ला दिती, गुरु जी ने बेड़ा किनारे लगना है, क्योंकि जे बाहर दे बेड़े किनारे लग गए जिंदगी दा बेड़ा डुब गया ते की करांगे बाहर दे बेड़िया नू, सेख की गुर दुरमत मल खिरै, गुर बचनी कर नाम उचरै, सतगुर सिख कै बंधन काटै, गुर का सिख बेकार ते खाटै, सतगुर सिख को नाम धन दे, गुर का सिख वडभागी है। हुण अगलिया तुकां वल ध्यान दे आ जे, सतगुर सिख का खालत, हालत दे बेड़े भी किनारे लांदा है, ते जदो किते पलत परलोक विच तुरिए ते उदो आत्मा दे बेड़े भी किनारे लांदा है, सतगुर सिख का हालत पलत सवारे, ते अगली तो के नानक सतगुर सिख को जी नाल। मैं कई बारी बेनती करना हुआ, शरीर नाल सांभण वाले बड़े जे बचपन सी ते शरीर नू मां बाप ने सांभ लिया, जवानी आई शरीर नू आप सांभिया, बुढ़ेपा आया पुत्र धिया सांभ लैणगे, मौत हो गई ते भरा शरीर नू चोके मोढ़िया ते शमशान घाट विच लै जाणगे, शरीर नू सांभण वाले अनेकां मिलदे जे, जिंद नू सांभण वाला केवल पूरा गुरु है, जिंद नाल केवल गुरु ही तुरदा है। साहब कहन लगे सतगुर सिख का हालत पलत सवार है, नानक सतगुर सिख को जी नाल समार है, सिख दा बेड़ा किनारे लग गया, दिल्ली दी धरती ते भाई मक्खन शाह गया, पुछया गुरु नानक साहब दी जोत, ते उत्तर मिलिया कि गुरु हर कृष्ण साहब प्रभपुर प्याना कर गए, ते हुण कौन, कहन लगे बाबा बकाला कह गए, मक्खन शाह अपने पुत्र लाल चंद नू ते नंद लाल दो पुत्रां नू अपनी घरवाली नू ते 500 अपना सिपाही लैके फौजी लैके दिल्ली दी धरती तो बाबा बकाला साहब गया, जदों मक्खन शाह दा आउणा सुनिया ते मसंदा नू चा चढ़ गया कि रुपये वाला आया कह, हर कोई मसंद कह मैं गुरु खां, हर कोई सोढ़ी कह गुरु जोत मेरे कोल कह, मसंद अगे मक्खन शाह नू लैण गए, मन ने क्या मना, गुरु नानक साहब दा घर तां बेपरवाहां दा घर है, बेमुथाजा दा घर है, ए तां मंगते बने बैठे ने, मन ने क्या कोई ना कोई हेरा फेरी है, भावना सी गुरु अंदर दियां जानदा है ते जरूर कृपा करेगा, असली गुरु जरूर लभेगा, दो दो मोहरां रख के चला गया, ते मन ने क्या मना, जिसने बेड़ा किनारे लाया दसवंध दी माया भी उन्हें अपने आप ही लै लैनी है, जिस कुल गया हर एक ने सरोपा दिता, हर एक ने ओदी सिफत दे गीत गाए, धीर मल ने भी बड़ी सिफत कीती सरोपा दिता, मन उदास हो गया मना कि गुरु हर कृष्ण साहब दा बचन झूठा नहीं हो सकदा, सूरज ठंडा हो सकदा है, चंद्रमा तप सकदा है, हवा रुक सकदी है, समुन्द्र सुख सकदा है, ਪਹਾੜ ਖੰਭ ਲਾ ਕੇ ਉੱਡ ਸਕਦਾ ਹੈ, ਪਰ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਬਚਨ ਕਦੀ ਵੀ ਝੂਠਾ ਨਹੀਂ ਹੋ ਸਕਦਾ। ਗੁਰੂ ਇੱਥੇ ਹੀ ਕਹਿ ਸਵੇਰ ਤੋਂ ਸ਼ਾਮ ਤੱਕ ਹਰ ਇੱਕ ਨੂੰ ਮਿਲਿਆ ਉਦਾਸੀ। ਇੱਥੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਜਿਹੜਾ ਸਾਨੂੰ ਪ੍ਰਗਟ ਕਰਨ ਦਾ ਯਤਨ ਕਰੇਗਾ ਉਸ ਦਾ ਮੁੱਖ ਕਾਲਾ ਕੀਤਾ ਜਾਏਗਾ। ਇਹ ਇਤਿਹਾਸ ਦੇ ਮੈਂ ਬਚਨ ਕਰ ਰਿਹਾ ਸਾਂਝੇ, ਕਿਉਂਕਿ ਤਵਾਰੀਖ ਦੇ ਪੰਨਿਆਂ ਵਿੱਚ ਇਹ ਸ਼ਬਦ ਨੇ ਤੇ ਇਹਦਾ ਭਾਵ ਇਹ ਵੇ ਕਿ ਗੁਰੂ ਸਮਰੱਥ ਨੂੰ ਸਿੱਖ ਭਾਵੇਂ ਮੁੱਖ ਤੇ ਕਾਲਕ ਵੀ ਲਾਣੀ ਪਏ, ਉਹ ਮੁੱਖ ਕਾਲਾ ਕਰਕੇ ਵੀ ਦੰਭੀਆਂ ਤੋਂ ਸੁਚੇਤ ਕਰਕੇ ਪੂਰੇ ਗੁਰੂ ਨੂੰ ਪ੍ਰਗਟ ਕਰਦਾ। ਹਜ਼ੂਰ ਨੇ ਕਿਹਾ ਸਾਡੀ ਗੱਲ ਨਹੀਂ ਕਿਸੇ ਕੋਲ ਕਰਨੀ। ਉਧਰ ਸੂਰਜ ਦਾ ਢਲਦਾ ਵੇਲਾ ਹੋਇਆ, ਇਧਰ ਮੱਖਣ ਸ਼ਾਹ ਉਦਾਸ ਹੈ ਕਿ ਪੂਰਾ ਨਹੀਂ ਲੱਭਾ। ਤੁਰਿਆ ਜਾਂਦਾ ਆਪਣੇ ਡੇਰੇ ਨੂੰ ਤੇ ਪੁੱਛਦਾ ਹੈ ਕਿ ਹੋਰ ਵੀ ਕੋਈ ਹੈ, ਤੇ ਇੱਕ ਬਾਲਕ ਨੇ ਸ਼ਬਦ ਕਿਹਾ ਸੀ, ਕਹਿਣ ਲੱਗਾ ਇੱਥੇ ਇੱਕ ਸੋਢੀ ਹੈ ਜਿਹਨੂੰ ਲੋਕ ਤੇਗਾ ਕਮਲਾ ਕਹਿੰਦੇ ਨੇ। ਸੱਚ ਜਾਣਿਓ ਕਿ ਗੁਰੂ ਤੇਗ ਬਹਾਦਰ ਜੀ ਦੀ ਇਬਾਦਤ, ਉਹਨਾਂ ਦੀ ਬੰਦਗੀ, ਕਮਲੇ ਲੋਕਾਂ ਨੂੰ ਕੀ ਪਤਾ, ਕਿਉਂਕਿ ਕਮਲਿਆਂ ਨੂੰ ਕਮਲਾ ਹੀ ਦਿਸਦਾ ਪਿਆ। ਕਹਿਣ ਲੱਗੇ ਕਿ ਤੇਗਾ ਕਮਲਾ ਹੈ, ਪੁੱਛਿਆ ਕਿੱਥੇ, ਕਹਿੰਦੇ ਨੇ ਉਹ ਕਿਸੇ ਨੂੰ ਮਿਲਦਾ ਨਹੀਂ, ਕਿੱਥੇ ਰਹਿੰਦੇ ਨੇ, ਕਹਿੰਦੇ ਨੇ ਆਪਣੇ ਘਰ ਵਿੱਚ ਬੈਠੇ ਨੇ, ਕਦੀ ਕਦੀ ਸ਼ਾਮ ਨੂੰ ਬਾਹਰ ਨਿਕਲਦੇ ਨੇ। ਕਹਿਣ ਲੱਗਾ ਹੈ ਕੌਣ, ਤੇ ਉੱਤਰ ਮਿਲਿਆ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਪੁੱਤਰ। ਮੱਖਣ ਸ਼ਾਹ ਦਾ ਮਨ ਚਾਹ ਵਿੱਚ ਵੀ ਆ ਗਿਆ ਕਿ ਕਿਤੇ ਬਾਬਾ ਇਹ ਹੀ ਨਾ ਹੋਵੇ ਜਿਹੜਾ ਬਕਾਲੇ ਬੈਠਾ ਹੈ। ਲੈ ਕੇ ਆਪਣੇ ਸਿਪਾਹੀ ਲਾਮ ਲਸ਼ਕਰ ਜਦੋਂ ਤੁਰਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਭਾਈ ਗੜੀਆ ਜੀ ਬੈਠੇ ਸਨ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਗੜੀਆ, ਨੇਤਰ ਖੋਲੇ ਹਜ਼ੂਰ, ਨੇਤਰ ਬੰਦ ਰੱਖਦੇ ਸਨ, ਅੱਖਾਂ ਨਹੀਂ ਸਨ ਖੋਲਦੇ। ਇਹਦਾ ਕਾਰਨ ਹੈ ਜਦੋਂ ਬੰਦਾ ਅੰਦਰ ਦੇ ਸੁੱਖ ਵੀ ਜੁੜਦਾ ਹੈ ਉਦੋਂ ਨੇਤਰ ਆਪਣੇ ਆਪ ਹੀ ਬੰਦ ਹੋ ਜਾਂਦੇ ਨੇ। ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਰਵਣਾ ਵਿੱਚ ਆਵਾਜ਼ ਪਈ, ਆਵਾਜ਼ ਦਿੱਤੀ ਭਾਈ ਗੜੀਆ ਕੌਣ ਹੈ ਇੰਨਾ ਰੌਲਾ। ਬਾਹਰ ਨਿਕਲੇ ਭਾਈ ਗੜੀਆ ਜੀ, ਦੇਖਦੇ ਨੇ ਮੱਖਣ ਸ਼ਾਹ ਤੁਰਿਆ ਹੁੰਦਾ ਨਾਲ ਕਈ ਮਸੰਦ, ਰੋਕਦੇ ਪਏ ਨੇ ਇੱਧਰ ਨਾ ਜਾਈ ਇਹ ਕਮਲਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਮੱਖਣ ਸ਼ਾਹ ਆ ਰਿਹਾ ਵਪਾਰੀ। ਗੁਰੂ ਸਾਹਿਬ ਨੇ ਆਪਣੇ ਮੋਢੇ ਨੂੰ ਥੋੜਾ ਜਿਹਾ ਹੱਥ ਲਾਇਆ, ਗੁਰੂ ਸਮਰੱਥ ਹੈ। ਕਹਿਣ ਲੱਗੇ ਮੱਖਣ ਸ਼ਾਹ ਤੁਰਿਆ ਹੁੰਦਾ ਤੇ ਭਾਈ ਗੜੀਆ ਜੀ ਉਹਨੂੰ ਰੋਕ ਦੇ, ਤੇ ਮਹਾਰਾਜ ਕਿਉਂ। ਕਹਿਣ ਲੱਗੇ ਉਹਨੂੰ ਇੰਨੀ ਗੱਲ ਦੱਸ ਦੇ, ਗੁਰੂ ਘਰ ਆਉਣ ਦੀ ਅਕਲ ਸਿੱਖ ਲੈ, ਗੁਰੂ ਘਰ ਨਿਮਾਣੇ ਬਣ ਕੇ ਆਈਦਾ, ਫੌਜਾਂ ਲੈ ਕੇ ਗੁਰੂ ਦਰਬਾਰ ਵਿੱਚ ਨਹੀਂ ਆਈਦਾ, ਇੰਨਾ ਲਾਮ ਲਸ਼ਕਰ ਲੈ ਕੇ ਤੁਰਿਆ ਹੁੰਦਾ, ਇਹ ਕੀ ਲੈਣ ਆਇਆ ਗੁਰੂ ਦਰ ਤੋਂ। ਭਾਈ ਗੜੀਆ ਜੀ ਗਏ ਭਾਈ ਮੱਖਣ ਸ਼ਾਹ ਨੂੰ ਰੋਕ ਕੇ, ਕਹਿਣ ਲੱਗੇ ਮੱਖਣ ਸ਼ਾਹ ਰੁਕ ਜਾਣ। ਪੁੱਛਿਆ ਕਿਉਂ, ਮਨ ਚ ਆਇਆ ਸ਼ਾਇਦ ਇਹ ਵੀ ਮਸੰਦਾਂ ਦੀ ਤਰ੍ਹਾਂ ਕਹਿਣ ਆਇਆ ਹੋਣਾ ਕਿ ਗੁਰੂ ਦੀ ਉਸਤਤ ਦੇ ਸ਼ਬਦ। ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਹੈ ਕਿ ਇੰਨਾ ਲਾਮ ਲਸ਼ਕਰ ਲੈ ਕੇ ਨੀ ਮੱਥੇ ਟੇਕਣ ਆਈਦਾ, ਤਾਕਤ ਦਾ ਪ੍ਰਗਟਾਵਾ ਨੀ ਕਰੀਦਾ, ਦੇਖ ਤੂੰ ਇੰਨੀ ਫੌਜ ਲੈ ਕੇ ਚੜਿਆ ਹੁਣੇ, ਸਮਝ ਲੈ ਗੁਰੂ ਘਰ ਵਿੱਚ ਉਹਨਾਂ ਨੂੰ ਦਾਤਾਂ ਮਿਲਦੀਆਂ ਨੇ ਜਿਹੜੇ ਅੰਦਰ ਨੀਵੇਂ ਕਰਕੇ ਆਉਂਦੇ। ਮੱਖਣ ਸ਼ਾਹ ਬੈਰਾਗ ਵਿੱਚ ਆ ਗਿਆ, ਪੂਰਿਆ ਇਹੀ ਤਾਂ ਤੇਰੀ ਨਿਸ਼ਾਨੀ ਹੈ, ਅਧੂਰੇ ਤਾਂ ਮੰਗਤੇ ਬਣ ਬਣ ਕੇ ਮੇਰੇ ਤੋਂ ਪੈਸੇ ਮੰਗਦੇ ਸਨ, ਤੇ ਪੂਰੇ ਨੇ ਰੋਕ ਕੇ ਕਹਿ ਦਿੱਤਾ। ਮੱਖਣ ਸ਼ਾਹ ਝੁਕੇ ਕੋਈ ਖਿਰਦਿਆਂ ਵਿੱਚ ਦਾਤਾਂ ਪੈਂਦੀਆਂ ਨੇ, ਟਿੱਬੇ ਬਣ ਕੇ ਆਈਏ ਤੇ ਖਾਲੀ ਰਹਿ ਜਾਂਦਾ ਹੈ। ਕਹਿੰਦੇ ਨੇ ਚਰਨਾਂ ਦਾ ਜੋੜਾ ਲਾਇਆ, ਬੈਰਾਗ ਵਿੱਚ ਆਇਆ, ਪਰ ਕਹਿੰਦੇ ਨੇ ਬੰਦਾ ਦੁੱਧ ਦਾ ਛੜਿਆ ਲੱਸੀ ਨੂੰ ਵੀ ਫੂਕ ਮਾਰਦਾ ਹੈ। ਮਨ ਚ ਆਇਆ ਮਨਾ ਕਿ ਚੱਲ ਤੂੰ ਵੀ ਦੋ ਮੋਹਰਾਂ ਉਹੀ ਅੱਗੇ ਰੱਖ, ਪੰਜ ਕੋਈ ਕਹਿੰਦਾ ਕੋਈ ਦੋ ਕਹਿੰਦਾ, ਸਮਰੱਥ ਹੋਵੇਗਾ ਕਿਰਪਾ ਕਰੇਗਾ। ਕਹਿੰਦੇ ਨੇ ਜਦੋਂ ਮੱਖਣ ਸ਼ਾਹ ਗਿਆ ਇਕੱਲਾ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਦੀ ਚਾਲ ਹੀ ਨਹੀਂ ਚੱਲ ਸਕਿਆ, ਕਿਉਂਕਿ ਸਮਰੱਥ ਗੁਰੂ ਦੇ ਜੁੜੇ ਹੋਏ ਅੰਦਰ ਦੇ ਦਰਸ਼ਨਾਂ ਦੀ ਚਾਲ ਚੱਲਣੀ ਕੋਈ ਛੋਟੀ ਜੀ ਬਾਤ ਨਹੀਂ। ਚਰਨ ਪਕੜੇ, ਦੋ ਮੋਹਰਾਂ ਰੱਖ ਦਿੱਤੀਆਂ, ਗੁਰੂ ਤੇਗ ਬਹਾਦਰ ਜੀ ਨੇ ਮੂੰਡ ਪਲੋਸਿਆ, ਸਿਰ ਤੇ ਹੱਥ ਰੱਖਿਆ, ਤੇ ਸਿੱਖ ਇਤਿਹਾਸ ਕਹਿੰਦਾ ਇੱਕੋ ਦਮ ਆਪਣੇ ਮੋਢੇ ਤੋਂ ਚਾਦਰ ਪਰਾ ਕੀਤੀ, ਇੰਨਾ ਕਿੱਲ ਖੁੱਬਿਆ ਤੇ ਉਹ ਜ਼ਖਮ ਸੀ ਜਿਹੜਾ ਖਰਾਕ ਹੁੰਦਾ ਪਿਆ, ਆਵਾਜ਼ ਦਿੱਤੀ ਤੇ ਸ਼ਬਦ ਕਹਿ ਸਿਖਾ ਡੁੱਬਦੀ ਨਾਮ ਤੁਮ ਹਮ ਦੀਨੀ ਕੰਢੇ ਲਗਾਏ, ਸਿਖਾ ਡੁੱਬਦੀ ਨਾਵ ਤੁਮ ہم دینی کنڈے لگائے کندھے کاسی موئے پری آ دیکھ میرے کندھے دے اتے زخم ہوئے ہے میں تیرے بیڑے گرو نانک تیرے بیڑے نہیں ڈوبن دیتے کندھے کاسی موئے لگے کیوں راکھو تن چرائے کیوں تو روپیہ گرو کا دسوند لکانا پیا دیکھا ساڈے موڈے تے جدو نشان دیکھیا چوفال ڈگ پیا گرو تیگ بہادر دے چرنا وچ کہ سچے پاتشاہ ادھر سمندر وچ بیڑے کنارے لائے نہیں اج زندگی دا بیڑا پھر ڈولدا پیا سی پورا کون ہے اج بچنا دا موڈا لا کے اندر دا بیڑے کنارے لا دیتے حضور نے کیا خاموش ہو جا رولا نہیں پانا ایتھے پخنڈ دا بول بالا ہے بھائی مکھن شاہ انہیں جدو سنیا اتہاس دے پنے کہندے نے کہ جدو پتا لگا جڑا پرگٹ کرے گا وہ مکھ تے کالک ہے کہندے پکڑی کالک سچے پاتشاہ مینو اے بھی سبکار ہے دیکھ کنے کو سکھ بچارے بھول گئے نے پورا نہیں لبدا پیا ادھوریا کچیاں دے کول ڈگے بیٹھے نے چڑیا کوٹھے تے پلو پھیر کے کیا کہ گرو لادو رے گرو لادو رے گرو لادو رے اچے چڑھ کے کری پکار گر ملے ہے سرجنہار اچا چڑھ کے کیا سمرت گرو لب گیا گرو لادو رے تے کبھی سنتوک سنگھ نے گر پرتاپ سورج وچ کیا شبد کہ پلیے سکھے سنو دے کان گر لادو ہے میں دمہان آؤ مینو سمرت گرو لب ہے گرمکھو بھائی مکھن شاہ ورگے چاہی دے نے جڑے اج بھی فلو پھیر کے کہن کہ پلیو ہو کہ گرو گرنتھ صاحب تو وڈا سکھ لی کور کوئی تھا نہیں جے اے سمرت گرو ہے جیڑا رحمتاں ورتاندا ہے پلیے سکھے سنو دے کان گر لادو ہے مہد مہان مکھن شاہ دی خوشی دا کوئی پارا وار نہیں سی تھلے اتریا تیر مل نو پتا لگ گیا گرو تیگ بہادر پرگٹ ہوئے نے تیر مل نو پتا لگا مکھن شاہ گرو جی دی دوہائی دے کے اپنے ڈیرے نو تریا جاندا ہے تے تیر مل ایدا مسند سی شیاں جدو اکو دم سنگت آئی گرو جی دے چرنا وچ پٹاواں دے ٹھیر لگ گئے شیے مسند نے کیا تیر مل باجی چلی گئی کہندا ہن کی کیتا جائے کہندا شام دے ویلے گرو تیگ بہادر باہر نکلدے نے کچھ سجن کہندے نے اے دوجے دن دی گھٹنا ہے جدن پرگٹ کیتا خیر مک دی گل کی گرو تیگ بہادر باہر نکلدے نے گھوڑی تے شیاں مسند کہندا ایک کام کر لے اج ایک گولی دے متھے وچ مار دے اے دی موت ہو گئی پرت کے گرو گدی دا دعوے دار کسے نے بننے اتہاس ہے کہ گرو تیگ بہادر دی چپ وچ جیون ہے حضور ترے نے تیر مل نے کچھ کہندے نے پہلا تھوڑا جا روکیا پر شیئے مسند نے اپنی گلاں وچ لے کے او میری سچی سرکار آئی تری آئی پچھے اج سکھ سنگتاں نے گرو تیگ بہادر جی دے سینے والے پاسے ستگرو دے چہرے والے پاسے نشانہ بنایا تے شیئے مسند نے گولی چلائی تے کوڑی تربک گئی تربک کے روک گئی نشانہ خالی چلا گیا گرو تیگ بہادر جی نے دورو دیکھیا کہ تیر مل شیئے مسند کول کھلوتا ہے تے تین بچن کہن لگے تیر مل وہ گرو تیرا پڑھا کرے دوجا بچن کیا تیر مل اندر دی اگ نہیں بجھدی نام تو بنا پرماتما میر کرے تیرے اندر نو شانتی دے او گولی چلاندا تیجا پھر بچن کیا کہ تیر مل پرماتما میر کرے تینو مایا دے چھل چھدر تو بچائے او گولی چلائے تے گرو تیگ بہادر جی نے شبد کہ پلے تیر مل پلے جی پلے تیر مل تیر تیر مل پرماتما تیرا پلا کرے تیر مل وہ گرو تینو شانتی دے گرمکھو گرمت دا ایک اصول ہے جے ایک بندہ اگ بھی سڑدا پیا او دے اگ دی چنگاری اپنے گھر نہ لائیے بابا جی نے تے کہ فریدا جو تے مارن مکیاں اے وی انہاں شلوکاں دی ویاکھیا جو تے مارن مکیاں تنہاں نہ مارے پم آپ نیڑے کر جائیے پیر تنہاں دے چم گرو صاحب کہندے نے فریدا برے دا پلا کر پلے تیر مل پلے جی پلے تیر مل تیر فریدا برے دا پڑا کر گسا من نہ گنڈائے دیہی روگ نہ لگی پلے سب کچھ پائے. گرو جی کہنے نے بسر گئی سب تات کرائی جب تے سات سنگت موئے پائی نہ کو بیری نہیں بگانا سگل سنگ ہم کو بنے آئی. گرو جی کہندے نے ہم نہیں چنگے برا نہیں کوئے پرنوت نانک تارے سوئے. گرو جی کہندے نے کبیر سب تے ہم برے ہم تج پڑو سب کوئے جن ایسا کر بوجھیا میت ہمارا سوئے. گرو جی بخشش کردے نے تو دیوانہ جانیے جا صاحب ترے پیار مندا جانے آپ کو اور پلا سنسار پلے تیر مل پلے جی پلے تیر مل تیر بہو بار ست گرو کہو شری پت گنی گہیر گنا دا خزانہ کہندا پیا تیرا پڑا ہووے. حضور گھر چلے گئے پر ایرخاں نوں ایتھے شانتی نہیں. جدو حضور گھر گئے پتا لگا ماتا نانکی جی نوں میرے پتر تے گولی دا وار کیتا ہے تے گرمخو کل نوں دیکھو ماں نانکی نے پتر نوں سینے نہ لا کے سنبھالیا تے جس ویلے اپنی پالے کوئی پتر دا کلا سیس ہوندا ہے تڑ نہیں ہوندا تے ماں سر تے ہاتھ رکھ کے سیساں دیندی ہے پترا تینوں سنبھالیا سی تیری نب گئی. ماتا نانکی نے سنیا تے گرو تیگ بہادر جی چھت تے آ گئے ادھر تیر مل دے کہن تے شیئے نے پھر گولی چلائی کہندے نے گرو تیگ بہادر جی دے متھے نو سپرش کیتی گولی تے اکو دم ٹچ کر کے تھوڑی جی نکل گئی. اگے مات نانکی اپنا سینا تان کے کھلو گی وے تیر مل تینو اقل کوئی نہیں کہ تیرے تو وڈی تھان نے جے دنیاوی چور تے بھی سوچے تھے کیونکہ گرو تیگ بہادر جی تیر مل دے چاچا جی لگ دے بابا گردتا جی تیر مل دے پتا جی نے تے گرو تیگ بہادر سب تو چھوٹے رشتے داری وچوں خون دے رشتے بھی چاچا جی نے. کہن لگے تینو اقل نہیں تیر ملا مایا نے تیری مت تے پردے پا دیتے وڈیاں تے ہاتھ چوکنا پیا. تیر مل چپ کر گیا شیے نے پرت کے گولی چلائی حضور دی ارک کولو نکل گئی. سچے پادشاہ نے کیا نہیں ماں جے سر تے رب کھلوتا ہے اینا تا وال بھی ونگا نہیں کر سکنا وچ کرتا پور کھلوا وال نہ ونگا ہووا. جے گرو نال ہے جس کے سر اوپر تو سوامی سو دو کیسا پاوے بول نہ جانے مایا مد ماتا مرنا چیت نہ آوے. ادھر گولی چل گئی تے تیر مل تے مسند ادھے آئے گرو تیگ بہادر جی دے گھر دا سارا سامان ہی لٹ کے لے گئے. مکھن شاہ اپنے ڈیرے بیٹھا ایک سکھ گیا جا کے کہندا ہے مکھن شاہ جس گرو نوں مکھ تے کالک مل کے تو پرگٹ کر کے آیا ہے اس گرو تے گولی چل گئی ہے. سندی دیر سی ننگے پیر گرو کا شاہ دوڑیا پوچھا کس نے چلائی تیر مل نے شیے مسند تو چلوائی. ننگے پیر دوڑیا نال اپنا 500 سپاہی لیا تے تیر مل اجے سامان لٹ کے آیا سی. مکھن شاہ نے سیدھی گولی تیر مل ول کیتی کہندا چیتے رکھی سکھ لئی سب کچھ ہے گرو ہے جے گرو تے خط چ کوئی چک جائے گرو دی بےدبی کرے تے سکھ دا جینا کی صاحب سنکٹ وے سیوک بھجے صاحب تے سنکٹ آوے تے نوکر چلا جائے. نال شیئے مسند نے اسے ویلے خط جوڑ دیتے کہن لگا مکھن شاہ مینو بخش دے. کہن لگے میں اپنی مرضی نال گولی نہیں چلاواں گا چکو جنا سامان لٹ کے لیا سر تے چکو پنڈا سامان دیا بنیا شیے مسند دیا پچھو مشکا کٹ کے بن دیتی تیر مل نو کیا جتی لا ننگے پیر تینو گرو دربار وچ جانے. تیر مل نے نیمی پائی شیے مسند دے خط پیچھے بنے ساتھیاں دے سر تے جڑی مایا لٹ کے لیا سن ایتھوں تک کہ تیر مل دے گھر وچوں گرو گرنتھ صاحب دا سروپ بھی مکھن شاہ لایا. سچے پاتشاہ شام ویلے گھر بیٹھے نے جا کے متھا ٹیک کے کیا سچی سرکار آ میں دوشی لے کے آیا جنہ نے تیرے اتنے خط چکیا تیرے تے گولی چلائی ہن اے سکھ دا خردا ہے. گرمخو سکھ لئی سب کچھ گرو ہے. آپ پڑھنے ہیں نا کہ صاحب تا اتوں تک کہندے نے میرا گرو تردا آوے تے لوگ تھلے کارپٹ وچھاندے نے گلیچے وچھاندے نے میرے ستگرو تو آ تا سہی میں اکھاں دیاں پتلیاں تیرے چرنا دے وچ وچھا دیواں ਕਿਉਂਕਿ ਪਤਲੀਆਂ ਅੱਤ ਦੀਆਂ ਮੁਲਾਇਮ ਨੇ ਅੱਖੀ ਕਾੜ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਸਿੱਖ ਦਾ ਗੁਰੂ ਨਾਲ ਇੰਨਾ ਨਾਤਾ ਹੈ ਕਹਿਣ ਲੱਗੇ ਪਿਆਰਿਓ ਕਿ ਸਮੁੰਦ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ ਜਿਉ ਪ੍ਰਾਣੀ ਜਲ ਬਿਨ ਖੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਏ ਸੱਚੇ ਪਾਤਸ਼ਾਹ ਤੇਰੇ ਤੇ ਖੱਤ ਚੁੱਕਿਆ ਇਹਨਾਂ ਨੇ ਕਹਿੰਦੇ ਨੇ ਧੀਰ ਮਲ ਦੇ ਖੱਤ ਜੁੜੇ ਸਨ ਪਤਾ ਨਹੀਂ ਕਿ ਮੱਖਣ ਸ਼ਾਹ ਮੇਰੇ ਨਾਲ ਕੀ ਕਰ ਦਏਗਾ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਧਨ ਦਾ ਢੇਰ ਲਾ ਦਿੱਤਾ ਹੱਸ ਕੇ ਕਹਿਣ ਲੱਗੇ ਮੱਖਣ ਸ਼ਾਹ ਖੋਲਦੇ ਇਹਨਾਂ ਦੀਆਂ ਮੁਸ਼ਕਾਂ ਛੱਡ ਦੇ ਧੀਰ ਮਲ ਨੂੰ ਜਦੋਂ ਦੌਲਤ ਦਾ ਢੇਰ ਲੱਗਾ ਕਹਿਣ ਲੱਗੇ ਇਸੇ ਨੀ ਤੇ ਸਿਆਪਾ ਪਾ ਦਿੱਤਾ ਹੈ ਇਸੇ ਦੌਲਤ ਦੇ ਢੇਰ ਕਰਕੇ ਤਾਂ ਗੋਲੀ ਚੱਲ ਗਈ ਤੇ ਸੱਚੇ ਪਾਤਸ਼ਾਹ ਜੀ ਨੇ ਨਾਲ ਹੀ ਕਿਹਾ ਮਾਂ ਮੇਰੇ ਨੂੰ ਇਸ ਧਨ ਦੀ ਲੋੜ ਨਹੀਂ ਕਹਿਣ ਲੱਗੇ ਮਾਈ ਮੈਂ ਧਨ ਪਾਇਓ ਹਰਨਾਮ ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ ਮਾਈ ਮੈਂ ਧਨ ਪਾਇਓ ਹਰਨਾਮ ਮਨ ਮੇਰੋ ਧਾਮਨ ਤੇ ਛੁੱਟਿਓ ਮੇਰਾ ਮਨ ਹੁਣ ਧਨ ਵਿਚ ਨਹੀਂ ਭਟਕਦਾ ਮਾਈ ਮੈਂ ਧਨ ਪਾਇਓ ਹਰਨਾਮ ਮਨ ਮੇਰੋ ਧਾਮਨ ਤੇ ਛੁੱਟਿਓ ਕਰ ਬੈਠੋ ਵਿਸ਼ਰਾਮ ਮਾਂ ਮੈਨੂੰ ਉਹ ਧਨ ਮਿਲ ਗਿਆ ਇਹ ਧਨ ਅਖੁੱਟ ਨਾਨ ਖੁੱਟੈ ਗੁਰੂ ਜੋਤ ਇੱਕ ਧਨ ਹੈ ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ ਮਾਂ ਸਾਨੂੰ ਤਾਂ ਸਾਡੇ ਦਾਦੇ ਨੇ ਖਜ਼ਾਨਾ ਦੇ ਦਿੱਤਾ ਦਾਦੇ ਗੁਰੂ ਅਰਜਨ ਦੇਵ ਜੀ ਨੇ ਕਿਹੜਾ ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਕਹਿਣ ਲੱਗੇ ਕੀ ਕਰਨਾ ਇਸ ਧਨ ਪਿੱਛੇ ਝਗੜਦੇ ਨੇ ਲੋਕ ਆਓ ਇਸ ਧਨ ਨਾਲ ਜੁੜੋ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਏ ਕਹਿਣ ਲੱਗੇ ਧੀਰ ਮਲ ਚੁੱਕ ਲਿਜਾ ਧਨ ਚੁੱਕ ਲਿਜਾ ਬਸਤਰ ਸੱਚਾ ਪਾਤਸ਼ਾਹ ਤੇਰੇ ਅੰਦਰ ਨੂੰ ਟਿਕਾ ਦੇ ਹੁਣ ਮੱਖਣ ਸ਼ਾਹ ਸਿੱਖ ਹੈ ਚੇਤੇ ਰੱਖਿਓ ਸਿੱਖ ਨਹੀਂ ਬਰਦਾਸ਼ਤ ਕਰ ਸਕੇਗਾ ਮੱਖਣ ਸ਼ਾਹ ਨੇ ਕਿਹਾ ਸੱਚੇ ਪਾਤਸ਼ਾਹ ਨਾਲ ਰੋ ਪਿਆ ਮੈਨੂੰ ਤਾਕਤ ਤੂੰ ਦਿੱਤੀ ਹੈ ਇਹ ਫੌਜ ਇਹ ਤਾਕਤ ਇਹ ਬੰਦੂਕਾਂ ਇਹ ਅਸਲੇ ਵੇੜੇ ਮੇਰੇ ਨਹੀਂ ਤੇਰੇ ਦਿੱਤੇ ਨੇ ਜੇ ਤੇਰੇ ਸਿੱਖ ਕੋਲ ਤੂੰ ਤਾਕਤ ਦਿੱਤੀ ਹੋਵੇ ਤੇ ਗੁਰੂ ਦੀ ਦਹਿਲੀਜ ਟੱਪ ਕੇ ਕੋਈ ਗੋਲੀ ਚਲਾ ਦੇ ਸਤਿਗੁਰੂ ਨੇ ਉੱਥੇ ਇੱਕੋ ਦਮ ਮੱਖਣ ਸ਼ਾਹ ਨੂੰ ਪਕੜਿਆ ਸੀਨੇ ਨਾਲ ਲਾ ਕੇ ਕਿਹਾ ਬੇਟਾ ਤੇਰੇ ਅੰਦਰ ਦੀ ਭਾਵਨਾ ਨੂੰ ਮੈਂ ਸਮਝਣਾ ਹਾਂ ਪਰ ਮੇਰੀ ਇੱਕ ਗੱਲ ਚੇਤੇ ਰੱਖੀ ਕਹਿਣ ਲੱਗੇ ਖਿਮਾ ਵਰਗਾ ਦੁਨੀਆਂ ਵਿੱਚ ਕੋਈ ਤਪ ਨਹੀਂ ਹੋ ਖਿਮਾ ਵਰਗਾ ਦੁਨੀਆਂ ਵਿੱਚ ਕੋਈ ਦਾਨ ਨਹੀਂ ਹੋ ਤਾਕਤ ਹੁੰਦਿਆਂ ਕਿਸੇ ਨੂੰ ਬਖਸ਼ ਦੇਣਾ ਇਹ ਤਪ ਹੀ ਮੱਖਣ ਸ਼ਾਹ ਤਾਕਤ ਹੁੰਦਿਆਂ ਕਿਸੇ ਨੂੰ ਬਖਸ਼ ਦੇਣਾ ਇਹ ਦਾਨ ਹੀ ਮੱਖਣ ਸ਼ਾਹ ਤਾਕਤ ਹੁੰਦਿਆਂ ਕਿਸੇ ਦੇ ਔਗਣ ਨਾ ਚਤਾਰ ਕੇ ਉਹਦੇ ਦੋਸ਼ ਤੋਂ ਬਰੀ ਕਰ ਦੇਣਾ ਇਹ 68 ਤੀਰਥਾਂ ਦਾ ਇਸ਼ਨਾਨ ਹੀ ਮੱਖਣ ਸ਼ਾਹ ਸੱਚ ਜਾਣੀ ਜੇ ਸ਼ਿਮਾ ਕਰੇਗਾ ਤੇ ਗੁਰੂ ਤੇਰਾ ਭਲਾ ਕਰੇਗਾ ਜਦੋਂ ਇਹ ਸ਼ਬਦ ਕਹਿ ਤੇ ਗੁਰਪ੍ਰਤਾਪ ਸੂਰਜ ਵਿੱਚ ਬਚਨ ਨੇ ਕਹਿਣ ਲੱਗੇ ਸ਼ਿਮਾ ਕਰਤ ਹੀ ਮਹਾ ਤਪ ਜਾਨ ਪਹਿਲੀ ਤੋਕ ਹੀ ਮੱਖਣ ਸ਼ਾਹ ਖਿਮਾ ਵਰਗਾ ਹੋਰ ਕੋਈ ਤਪ ਨਹੀਂ ਗੁਰਮਖੋ ਖਿਮਾ ਦੇ ਅਰਥ ਆਪਾਂ ਸਮਝੀਏ ਇੱਕ ਤਾਕਤਵਰ ਬੰਦਾ ਜ਼ੁਲਮ ਕਰੇ ਤੇ ਆਪਣੇ ਕੋਲ ਤਾਕਤ ਹੋਵੇ ਨਾ ਅੰਦਰ ਦੀ ਕਮਜ਼ੋਰੀ ਨੂੰ ਛਪਾਉਣ ਲਈ ਕਹਿ ਦਿੱਤੀ ਅਸੀਂ ਖਿਮਾ ਕਰ ਦਿੱਤਾ ਇਹ ਨਹੀਂ ਖਿਮਾ ਹੈ ਕਿ ਤਾਕਤ ਹੋਵੇ ਤੇ ਤਾਕਤ ਹੋਣ ਦੇ ਬਾਵਜੂਦ ਕਿਹਾ ਜਾ ਜਾ ਚਲਾ ਜਾ ਤੈਨੂੰ ਬਖਸ਼ ਦਿੱਤਾ ਮੱਖਣ ਸ਼ਾਹ ਸ਼ਿਮਾ ਤਪ ਹੈ ਸ਼ਿਮਾ ਦਾਨ ਹੈ ਸ਼ਿਮਾ ਇਸ਼ਨਾਨ ਹੈ ਤੇ ਸ਼ਿਮਾ ਹੀ ਕਲਿਆਣ ਹੈ ਦਾਨ ਤਪ ਸਭ ਕੁਝ ਇਹਦੇ ਵਿੱਚ ਹੈ ਸ਼ਿਮਾ ਕਰਤ ਕੀ ਮਹਾ ਤਪ ਜਾਨ ਸ਼ਿਮਾ ਕਰਤ ਕੀ ਦੈਵੋ ਦਾਨ ਸ਼ਿਮਾ ਸਕਲ ਤੀਰਥ ਇਸ਼ਨਾਨ ਸ਼ਿਮਾ ਕਰਤ ਨਰ ਕੀ ਕਲਿਆਣ ਕਹਿਣ ਲੱਗੇ ਜਾਂ ਤੇ ਸ਼ਿਮਾ ਧਰੋ ਮਨ ਮਾਹੀ ਮੱਖਣ ਸ਼ਾਹ ਸ਼ਿਮਾ ਸਮਾਨ ਆਨ ਗੁਣ ਨਾਹੀ ਖਿਮਾ ਕਰਨ ਵਰਗਾ ਹੋਰ ਕੋਈ ਗੁਣ ਹੈ ਸਤਿਗੁਰੂ ਨੇ ਬਚਨ ਕਹਿ ਮੱਖਣ ਸ਼ਾਹ ਨੇ ਉਸੇ ਵੇਲੇ ਹਜ਼ੂਰ ਦੇ ਹੁਕਮ ਮੰਨੇ ਤੇ ਛੱਡ ਦਿੱਤਾ ਇਹਨਾਂ ਨੂੰ ਸੱਚੀ ਸਰਕਾਰ ਨੇ ਸਭ ਕੁਝ ਵਾਪਸ ਕਰ ਦਿੱਤਾ ਹਜ਼ੂਰ ਬਕਾਲੇ ਦੀ ਧਰਤੀ ਤੋਂ ਸਠਿਆਲੇ ਵੀ ਗਏ ਕਾਲੇ ਕੇ ਵੀ ਗਏ ਇਸੇ ਸਮੇਂ ਦਰਮਿਆਨ ਸਤਿਗੁਰੂ ਆਪਣੀ ਜਨਮ ਭੂਮੀ ਤੇ ਪਹੁੰਚੇ ਅੰਮ੍ਰਿਤਸਰ ਦੀ ਧਰਤੀ ਗਏ ਮੈਂ ਸਮਾਪਤੀ ਕਰਨ ਲੱਗਾ ਕਿਉਂਕਿ ਸੰਖੇਪ ਵਿੱਚ ਆਰੰਭਕ ਜੀਵਨ ਸਾਂਝਾ ਕਰਨਾ ਅਤ ਜ਼ਰੂਰੀ ਸੀ ਆਪਣੀ ਜਨਮ ਭੂਮੀ ਤੇ ਗਏ ਕੱਲੀ ਜਨਮ ਭੂਮੀ ਨਹੀਂ ਆਪਣੇ ਪਰਦਾਦੇ ਦੇ ਰਚੇ ਹੋਏ ਦਰਬਾਰ ਵਿੱਚ ਗਏ ਗੁਰੂ ਰਾਮਦਾਸ ਦੇ ਦਰਬਾਰ ਵਿਚ ਗਏ। ਅੱਜ ਪੜਪੋਤਾ ਮੱਥਾ ਟੇਕਣ ਆਇਆ ਹੈ ਤੇ ਉਥੋਂ ਦਾ ਪ੍ਰਬੰਧ ਕਰਦਾ ਪਿਆ ਬਾਬੇ ਪਿਰਥੀਏ ਦਾ ਪੋਤਾ ਹਰਜੀ। ਮੇਰੇ ਗੁਰੂ ਤੇਗ ਬਹਾਦਰ ਦੇ ਆਉਂਦਿਆਂ ਦੇਖ ਕੇ ਦਰਬਾਰ ਸਾਹਿਬ ਨੂੰ ਤਾਲੇ ਲਾ ਕੇ ਚਲੇ ਗਏ, ਦਰਵਾਜ਼ੇ ਬੰਦ ਕਰਕੇ ਚਲੇ ਗਏ। ਤੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕੀਤਾ, ਥੜਾ ਸਾਹਿਬ ਜਿੱਥੇ ਸੀ ਦੇਖਣੇ ਇੱਥੇ ਬੈਠ ਕੇ ਦੀਵਾਨ ਲਾਇਆ ਤੇ ਨਾਲ ਤੁਰ ਪਏ ਤੇ ਤੁਰਦਿਆਂ ਇੱਕ ਸ਼ਬਦ ਕਿਹਾ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਅੰਮ੍ਰਿਤ ਸਰੀਏ ਦਾ ਅਰਥ ਇਹ ਨਹੀਂ ਸਾਰੇ ਅੰਮ੍ਰਿਤਸਰ ਵਾਲਿਆਂ ਨੂੰ, ਨਹਿ ਮਸੰਦ ਮਸੰਦਾਂ ਨੂੰ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਅੰਮ੍ਰਿਤ ਸਰੀਓ ਤੁਸੀਂ ਮਸੰਦ ਨਹੀਂ, ਕਿਉਂਕਿ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਤੁਹਾਡੇ ਤਾਂ ਅੰਦਰ ਤ੍ਰਿਸ਼ਨਾ ਨੇ ਸਾੜੇ ਪਏ। ਇੱਥੋਂ ਸੱਚੇ ਪਾਤਸ਼ਾਹ ਜੀ ਨੂੰ ਵੱਲੇ ਪਿੰਡ ਦੀ ਮਾਈ ਆਈ, ਉਹਨੇ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰ, ਮਾਈਆਂ ਪ੍ਰਸ਼ਾਦ ਪਾਣੀ ਤਿਆਰ ਕਰਕੇ ਲਿਆਈਆਂ ਤੇ ਸਤਿਗੁਰੂ ਨੇ ਸ਼ੀਸ ਦਿੱਤੀ। ਤੇ ਜਦੋਂ ਵੱਲੇ ਆਏ ਵੱਲਾ ਗੁਰੂ ਕਾ ਗੱਲਾ ਨਾਲ ਕਹਿਣ ਲੱਗੇ, ਮਾਈਆਂ ਰੱਬ ਰਜਾਈਆਂ, ਰੱਬ ਨੇ ਮਾਈਆਂ ਨੂੰ ਭਾਗ ਲਾਇਆ, ਧੰਨ ਗੁਰੂ ਤੇਗ ਬਹਾਦਰ ਕਿਰਪਾ ਕਰੇ। ਅੱਜ ਦੇ ਇਸ ਪ੍ਰਸੰਗ ਵਿੱਚੋਂ ਦੋ ਗੱਲਾਂ ਅਸੀਂ ਸਿੱਖ ਲਈਏ, ਇੱਕ ਤਾਂ ਨਾਮ ਦਾ ਰਸ ਇਹ ਚੁੱਪ ਨੂੰ ਜਨਮ ਦੇਵੇਗਾ, ਦੂਸਰੀ ਗੱਲ ਕਿ ਨਾਮ ਦੇ ਰਸ ਨਾਲ ਜੀਵਨ ਦੇ ਬੇੜੇ ਵੀ ਕਿਨਾਰੇ ਲੱਗਦੇ ਨੇ ਜੇ ਕੋਈ ਮੱਖਣ ਸ਼ਾਹ ਦੀ ਤਰ੍ਹਾਂ ਅਰਦਾਸ ਕਰੇ। ਤੀਜੀ ਗੱਲ, ਗੁਰੂ ਤਾਕਤ ਹੈ ਤੇ ਖਿਮਾ ਕਰਨ ਦੀ ਬਿਰਤੀ ਵੀ ਹੋਵੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ, ਆਪ ਵਿੱਚ ਵਰਤ ਕੇ ਸੇਵਾ ਲੈ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।